नित जपिय सास गिलास पर्वत नित जपिय सास गिलास पर्वत जपिय सास गिलास पर्वत गालता नित्य जपिय सास गिलास पर्वत जपिय सास गिलास पर्वत जिसनु करे करे रहे मैं किस नाही विसारता किस करे
ही मानता
कुछ जाने जाने कुछ पर्वत का
ਸਵਾਰੇ ਹੋਏ ਵਰਵਸਾਏ ਹੋਏ ਗੁਰੂ ਖਾਲਸਾ ਸਾਧ ਸੰਗਤ ਜੀਓ, ਪਿਆਰ ਅਤੇ ਉਤਸ਼ਾਹ ਨਾਲ ਸਮੂਹ ਸੰਗਤ ਕਿਰਪਾ ਕਰੋ ਅਤੇ ਸੰਪੂਰਨ ਫਤਿਹ ਗਜਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਗੁਰੂ ਮਹਾਰਾਜ ਜੀ ਦਾ ਅਨੰਤ ਬੇਅੰਤ ਸ਼ੁਕਰਾਨਾ ਹੈ ਜਿਨ੍ਹਾਂ ਦੀ ਰਹਿਮਤ ਭਰੀ ਖਿੱਚ ਨਾਲ ਜਗ੍ਹਾ ਜਗ੍ਹਾ ਤੋਂ ਸਮੂਹ ਮਾਈ ਭਾਈ ਸਿਦਕ ਅਤੇ ਪਿਆਰ ਦੇ ਪਰਾਂ 'ਤੇ ਉਡਾਨ ਲਗਾ ਕੇ, ਪਰਵਾਜ਼ ਲਗਾ ਕੇ ਗੁਰੂ ਦੇ ਚਰਨਾਂ ਵਿੱਚ ਇਕੱਤਰਿਤ ਹੋਏ ਹੋ ਅਤੇ ਸਤਸੰਗ ਦੀਆਂ ਖੜੀਆਂ ਪ੍ਰਾਪਤ ਪਈਆਂ ਨੇ ਅਤੇ ਗੁਰੂ ਮਹਾਰਾਜ ਜੀ ਦਾ ਪਵਿੱਤਰ ਪੁਰਬ ਨਸੀਬ ਹੋਇਆ ਹੈ। ਜਾਂ ਜਿਵੇਂ ਕੋਈ ਰਿਫਰੈਸ਼ਰ ਕੋਰਸ ਲਗਾਇਆ ਜਾਂਦਾ ਹੈ, ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਗੁਰੂ ਦੇ ਚਰਨਾਂ ਵਿੱਚ ਆਗੋਸ਼ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੋ ਸ਼ਬਦਾਂ ਦਾ ਕੀਰਤਨ ਮੌਕੇ ਦੇ ਰਾਗਾਂ ਅੰਦਰ ਗੁਰੂ ਦੀ ਅਸੀਸ ਅਤੇ ਆਪ ਗੁਰੂ ਪਿਆਰਿਆਂ ਦੀ ਬਖਸ਼ਿਸ਼ ਨਾਲ ਕਰਨ ਦਾ ਉਤਸ਼ਾਹ ਮਿਲਿਆ ਹੈ। ਪਹਿਲਾ ਸ਼ਬਦ ਜੈਤਸਰੀ ਰਾਗ ਵਿੱਚ ਸੀ ਅਤੇ ਦੂਸਰਾ ਕੇਦਾਰੇ ਅੰਦਰ ਇੱਕ ਰੀਤ। ਪਰ ਸਾਜ਼ਾਂ ਤੋਂ ਅੱਗੇ, ਰਾਗਾਂ ਤੋਂ ਅੱਗੇ, ਤਾਨਾ ਪਲਟਿਆਂ ਤੋਂ ਗਾਹਾਂ ਲੰਘ ਕੇ ਤਾਲ ਅਤੇ ਰਿਦਮ ਤੋਂ ਗਾਹਾਂ ਜਾ ਕੇ, ਸਪਤਕਾਂ ਤੋਂ ਗਾਹਾਂ ਮੰਦਰ ਮੱਧ ਤਾਰ ਸਪਤਕ ਦੇ ਵਿਚਕਾਰੋਂ ਲੰਘ ਕੇ, ਆਵਾਜ਼ ਦੇ ਉਤਰਾਅ ਚੜ੍ਹਾ ਮੀਂਡਾਂ ਮੁਰਕਣੀਆਂ ਮੁਰਕੀਆਂ ਮੁਰਛਣੇ ਆਲਾਪ ਇਹਨਾਂ ਸਾਰਿਆਂ ਤੋਂ ਅੱਗੇ ਸ਼ਬਦ ਦਾ ਸਾਰੰਸ਼ ਹੁੰਦਾ ਹੈ, ਭਾਵ ਹੁੰਦਾ ਹੈ, ਲੁੱਬੇ ਲਬਾਬ ਹੁੰਦਾ ਹੈ, ਕੌਨਸੀਕੁਐਂਸ ਹੁੰਦਾ ਹੈ। ਫਲ ਨੂੰ ਵੇਖੀਏ ਤਾਂ ਵੀ ਚੰਗਾ ਲੱਗਦਾ ਹੈ, ਛੂਈਏ ਤਾਂ ਵੀ ਚੰਗਾ ਲੱਗਦਾ ਹੈ, ਪਰ ਜੋ ਖਾਣ ਦਾ ਲੁਤਫ ਹੈ, ਆਨੰਦ ਹੈ, ਉਹ ਆਪਣੀ ਕਿਸਮ ਦਾ ਹੈ। ਐਨ ਇਸੇ ਤਰ੍ਹਾਂ ਸਾਜ਼ ਵੀ ਚੰਗੇ, ਆਵਾਜ਼ ਵੀ ਚੰਗੀ, ਪਰ ਸ਼ਬਦ ਦੀਆਂ ਤੁਕਾਂ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਜੀ ਦਾ ਆਪਣਾ ਭਾਵ ਅਤੇ ਗੁਰਮਤ ਦਾ ਆਸ਼ਾ ਹੁੰਦਾ ਹੈ। ਮੁਬਾਰਕ ਨੇ ਉਹ ਲੋਕ ਜੋ ਉੱਥੇ ਤੱਕ ਪਹੁੰਚਣ ਦੇ ਦਾ ਯਤਨ ਕਰਦੇ ਨੇ। ਮਨ ਦੀ ਇਕਾਗਰਤਾ ਤੋਂ ਬਗੈਰ, ਮਨ ਦੀ ਮਾਹਵੀਅਤ ਤੋਂ ਬਿਨਾਂ, ਮਨ ਇੱਕ ਬੜੀ ਪ੍ਰਬਲ ਸ਼ਕਤੀ ਹੈ ਸਾਡੇ ਸਰੀਰ ਅੰਦਰ, ਅਤੇ ਇਸ ਤੋਂ ਉੱਤੇ ਵੀ ਇੱਕ ਹੋਰ ਸ਼ਕਤੀ ਕੁਦਰਤ ਨੇ ਅੰਦਰ ਰੱਖੀ ਹੈ, ਉਹਨੂੰ ਕਹਿੰਦੇ ਨੇ ਬੁੱਧ। ਇੱਕ ਮਨ ਹੈ ਸਾਡੇ ਅੰਦਰ ਅਤੇ ਇੱਕ ਬੁੱਧੀ ਹੈ ਸਾਡੇ ਅੰਦਰ। ਬੁੱਧੀ ਕੁੱਤਿਆਂ ਵਿੱਚ ਵੀ ਹੈ, ਬੁੱਧੀ ਸੂਰਾਂ ਵਿੱਚ ਵੀ ਹੈ। ਬੁੱਧੀ ਤਾਂ ਮੈਂ ਵੇਖਿਆ ਬਨਸਪਤੀ ਵਿੱਚ ਵੀ ਹੈ। ਉੜੀਸਾ ਵਿੱਚ ਦਾਸ ਕੀਰਤਨ ਕਰਨ ਗਏ ਅਤੇ ਉੱਥੇ ਕੀਰਤਨ ਤੋਂ ਬਾਅਦ ਬਾਹਰ ਫਿਰਨ ਟੁਰਨ ਚਲੇ ਗਏ ਸੈਰ ਕਰਨ। ਉੱਥੇ ਇੱਕ ਬੂਟੀ ਉੱਗੀ ਹੋਈ ਧਰਤੀ ਵਿੱਚ, ਇਤਫਾਕ ਨੂੰ ਉਸਨੂੰ ਹੱਥ ਲੱਗ ਗਿਆ ਅਤੇ ਉਹ ਸ਼ਰਮਾ ਗਈ, ਲੱਜਿਤ ਹੋ ਗਈ, ਸੁਕੜ ਗਈ, ਨਾਦਮ ਹੋ ਗਈ। ਕੋਲ ਖੜ੍ਹੇ ਇੱਕ ਸੱਜਣ ਕਹਿਣ ਲੱਗੇ, ਜਾਣਦੇ ਹੋ ਕੀ ਹੈ? ਜ਼ਰਾ ਪਿੱਛੇ ਹਟੇ ਤਾਂ ਫਿਰ ਉਸੇ ਤਰ੍ਹਾਂ ਮੁਸਕਾ ਗਈ, ਖਿੜ ਗਈ, ਅਤੇ ਇਹ ਸਗੋਂ ਇੱਕ ਖਿਆਲ ਹੀ ਬਣ ਗਿਆ। ਉੱਧਰ ਨੂੰ ਸੁਰਤ ਲੱਗ ਗਈ, ਫਿਰ ਉਹਨੂੰ ਹੱਥ ਲਾਇਆ, ਫਿਰ ਉਸੇ ਤਰ੍ਹਾਂ ਸੁਕੜ ਗਈ, ਸੰਕੋਚ ਵਿੱਚ ਆ ਗਈ। ਠੇਕੇਦਾਰ ਕਲਸੀ ਜੀ ਸਨ, ਪ੍ਰਭੂ ਨੂੰ ਪਿਆਰੇ ਹੋ ਗਏ ਨੇ ਸਰਦਾਰ ਭਾਗ ਸਿੰਘ ਜੀ ਕਲਸੀ। ਆਖਣ ਲੱਗੇ, ਜਾਣਦੇ ਹੋ ਕੀ ਹੈ? ਮੈਂ ਕਿਹਾ ਦੱਸੋ, ਜਣਾ ਦਿਓ। ਕਹਿਣ ਲੱਗੇ, ਇਸ ਨੂੰ ਲਾਜਵੰਤੀ ਕਹਿੰਦੇ ਨੇ, ਸ਼ਾਇਦ ਤੁਹਾਡੇ ਸੰਪਰਕ ਵਿੱਚ ਵੀ ਕਦੀ ਲਾਜਵੰਤੀ ਆਈ ਹੋਵੇ। ਉਹਨੂੰ ਹੱਥ ਲਾਇਆ, ਉਹ ਸ਼ਰਮਾ ਜਾਂਦੀ ਹੈ, ਅਤੇ ਜਿਹੜੇ ਬੰਦਿਆਂ 'ਚ ਸ਼ਰਮ ਨੇ ਉਹਨਾਂ ਨਾਲੋਂ ਤਾਂ ਚੰਗੀ ਹੋਈ ਨਾ, ਫੀਲਿੰਗਸ ਹੋਏ ਨਾ ਉਹਦੇ 'ਚ। ਗੁਰੂ ਸਾਹਿਬ ਨੇ ਕਿਹਾ ਹੈ, ਧਰਮ ਤਾਂ ਸ਼ਰਮ, ਜਿਸ ਵੇਲੇ ਕਿਸੇ ਘਰ 'ਚੋਂ ਚਲੇ ਜਾਣ ਤਾਂ ਉਹਦਾ ਅੱਜ ਨਹੀਂ ਤਾਂ ਕੱਲ੍ਹ ਗਿਆ, ਕਿਸੇ ਪਾਰਟੀ 'ਚੋਂ, ਸੋਸਾਇਟੀ 'ਚੋਂ, ਜਥੇ 'ਚੋਂ, ਮੁਲਕ 'ਚੋਂ, ਧਰਮ ਤਾਂ ਸ਼ਰਮ ਚਲੇ ਜਾਣ ਅਤੇ ਸਮਝੋ ਕਿ ਉਹਦਾ ਤਨਜ਼ਲ ਸ਼ੁਰੂ ਹੋ ਗਿਆ, ਡਾਊਨਫਾਲ ਸ਼ੁਰੂ ਹੋ ਗਿਆ, ਜ਼ਬਾਲ ਸ਼ੁਰੂ ਹੋ ਗਿਆ। ਸ਼ਰਮ ਧਰਮ ਦੇ ਛੱਪ ਖਲੋਏ, ਹਕੀਕਤ ਦੱਸੀ ਸੀ ਨਾ ਆਪਣੇ ਯਾਰ ਲਾਲ ਨੂੰ, ਕੂੜ ਫਿਰੇ ਪ੍ਰਧਾਨ ਵੇ ਲਾਲ। ਤੋ ਉਹਨੂੰ ਲਾਜਵੰਤੀ ਕਹਿੰਦੇ ਨੇ, ਕਹਿਣ ਦਾ ਭਾਵ ਹੈ ਉਹਦੇ 'ਚ ਫੀਲਿੰਗਸ ਨੇ। ਅਤੇ ਉਹਨਾਂ ਹੋਰ ਦੱਸਿਆ, ਜੰਗਲਾਂ ਦੇ ਠੇਕੇ ਸੀ ਅਤੇ ਉਹਨਾਂ ਨੂੰ ਐਸਾ ਵਾਹ ਪੈਂਦਾ ਰਿਹਾ। ਉਹ ਕਹਿਣ ਲੱਗੇ, ਇਹ ਤਾਂ ਹੱਥ ਲਾਇਆ, ਪੁਰਸ਼ ਦੇ ਹੱਥ ਲਾਇਆ, ਇੱਦਾਂ ਹੋ ਗਈ ਹੈ। ਇੱਕ ਹੋਰ ਬੂਟੀ ਉਹ ਪੁਰਸ਼ ਦੇ ਪਰਛਾਵੇਂ ਨਾਲ ਹੀ ਸੁਕੜ ਜਾਂਦੀ ਹੈ, ਉਹਨੂੰ ਲੱਜਿਆ ਆ ਜਾਂਦੀ ਹੈ, ਪਰ ਤ੍ਰੀਮਤ ਦੇ ਇਸਤਰੀ ਦੇ ਪਰਛਾਵੇਂ ਨਾਲ ਨਹੀਂ ਉਹ ਇੱਦਾਂ ਕਰਦੀ। ਕਿਤਨੀ ਉਹਦੇ 'ਚ ਲਤਾਫਤ ਕੁਦਰਤ ਨੇ ਭਰੀ ਹੈ ਬਣਾਉਣ ਵਾਲੇ ਨੇ। ਤੋ ਮੈਂ ਤਾਂ ਇੱਥੋਂ ਚੱਲਿਆ ਸਾਂ ਕਿ ਫੀਲਿੰਗਸ, ਬੁੱਧੀ ਹੈਵਾਨਾਤ ਵਿੱਚ ਵੀ ਹੈ, ਪਸ਼ੂਆਂ 'ਚ ਵੀ ਹੈ ਅਤੇ ਬਨਸਪਤੀ ਵਿੱਚ ਵੀ ਹੈ। ਬੰਗਾਲ ਦੇ ਇੱਕ ਹੋਏ ਨੇ ਡਾਕਟਰ ਬੋਸ, ਦਾਸ ਉਹਨਾਂ ਦੇ ਬਾਗ ਵਿੱਚ ਗਏ ਨੇ, ਕਲਕੱਤੇ ਗਿਆ, ਲੱਖਾਂ ਰੁਪਏ ਦਾ ਬਾਗ ਲਗਾਇਆ ਹੈ ਉਹਨਾਂ ਨੇ। ਉਹਨਾਂ ਨੇ ਸਿੱਧ ਕੀਤਾ ਹੈ ਕਿ ਬਨਸਪਤੀ ਵੀ ਇਨਸਾਨ ਵਾਂਗੂੰ ਹਰਕ ਸੋਗ ਵਿੱਚ ਆਉਂਦੀ ਹੈ, ਖੁਸ਼ੀ ਵਿੱਚ ਆਉਂਦੀ ਹੈ, ਮਾਯੂਸੀ ਵਿੱਚ ਆਉਂਦੀ ਹੈ, ਇਹਦੀ ਵੀ ਵਿਆਹ ਸ਼ਾਦੀ ਹੁੰਦੀ ਹੈ, ਇਹਦੇ ਵੀ ਮਨੁੱਖ ਵਾਂਗੂੰ ਔਲਾਦ ਪੈਦਾ ਹੁੰਦੀ ਹੈ, ਇਹਨੂੰ ਵੀ ਜ਼ਿੰਦਗੀ ਅਤੇ ਮੌਤ ਦਾ ਰਸ ਹੈ ਅਤੇ ਫੀਲਿੰਗਸ ਨੇ। ਅਤੇ ਦੁਨੀਆ ਵਿੱਚ ਇੱਕ ਸੋਸਾਇਟੀ ਹੈ, ਉਹਨਾਂ ਨੇ ਉਹਦੇ ਇਸ ਤਜਰਬੇ ਨੂੰ ਜਦੋਂ ਉਹਨੇ ਸਾਕਸ਼ਾਤ ਕਰਕੇ ਦਿਖਾਇਆ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜਦੋਂ ਕੋਈ ਵਧੀਆ ਕੰਮ ਕਰੇ ਉਹ ਸੋਸਾਇਟੀ ਇਨਾਮ ਦਿੰਦੀ ਹੈ। ਸਾਡੇ ਹਿੰਦੁਸਤਾਨ ਬੰਗਾਲ ਦੇ ਉਹ ਬੋਸ ਜੀ ਨੂੰ 1.25 ਲੱਖ ਰੁਪਈਆ ਨੋਬਲ ਪ੍ਰਾਈਜ਼ ਮਿਲਿਆ। ਅੱਗੇ ਟੈਗੋਰ ਨੂੰ ਵੀ ਮਿਲਿਆ ਸੀ, ਉਹਨੇ ਨਿੱਕੀ ਜਿਹੀ ਬੁੱਕ ਲਿਖੀ, ਉਹਦਾ ਨਾਂ ਹੈ ਗੀਤਾਂਜਲੀ, ਸ਼ਾਇਦ ਤੁਸੀਂ ਕਦੀ ਪੜ੍ਹੀ ਹੋਵੇ, ਅਤੇ ਪੜ੍ਹਨ ਵਾਲੀ ਚੀਜ਼ ਹੈ। ਮੈਂ ਨਹੀਂ ਕਹਿੰਦਾ ਵੀ ਤੁਸੀਂ ਸ਼ਮਾ ਨਾ ਪੜ੍ਹੋ ਅਤੇ ਫਿਲਮ ਸਥਾਨ ਨਾ ਪੜ੍ਹੋ, ਪਰ ਇੱਦਾਂ ਦੀਆਂ ਚੀਜ਼ਾਂ ਵੀ ਅਸੀਂ ਪੜ੍ਹਨੀਆਂ ਨੇ, ਐਸੇ ਜਨਮ 'ਚ ਪੜ੍ਹਨ ਵਾਲੀਆਂ ਚੀਜ਼ਾਂ ਨੇ। ਨਿੱਕੀ ਜਿਹੀ ਬੁੱਕ ਹੈ ਗੀਤਾਂਜਲੀ, ਉਹਨੂੰ 1.25 ਲੱਖ ਰੁਪਈਆ ਇਨਾਮ ਮਿਲਿਆ, ਅਤੇ ਭਾਰਤ ਵਾਸਤੇ ਉਹ ਇੱਕ ਬਾਇਸੇ ਫਖਰ ਬਾਤ ਹੈ। ਇੱਧਰ ਨੂੰ ਚੱਲੀਏ ਤਾਂ ਹੋਰ ਸਮਾਂ ਲੱਗੇਗਾ। ਦੋਹਾਂ ਪਾਸਿਆਂ ਤੋਂ ਸਾਥੀਆਂ ਨੇ ਕਿਹਾ ਇਹ ਗੱਲ ਹੋਰ ਸੁਣਾਓ, ਪਰ ਨਹੀਂ, ਮੈਂ ਜਿੱਥੇ ਨੂੰ ਤੁਰਿਆ ਹੋਇਆ ਹਾਂ ਅਤੇ ਇਹ ਵੀ ਨਾਲ ਤੁਰਨ ਤਾਂ ਚੰਗਾ ਹੈ। ਤੋ ਇਉਂ ਸਾਡੇ ਦੇਸ਼ ਵਿੱਚ ਇਹ ਨੋਬਲ ਪ੍ਰਾਈਜ਼ ਕਹਿਣ ਦਾ ਭਾਵ ਹੈ, ਬਾਬੇ ਨੇ ਬਹੁਤ ਸਦੀਆਂ ਪਹਿਲੇ ਬੋਸ ਤੋਂ ਇਹ ਤਜਰਬਾ ਦੱਸਿਆ ਜਾਂ ਆਪਣਾ ਗਿਆਨ ਦੱਸਿਆ ਕਿ ਇਹ ਪ੍ਰਭੂ ਤੈਨੂੰ ਸਾਰੀ ਬਨਸਪਤੀ ਗਾਉਂਦੀ ਵੀ ਹੈ, ਗਾਵਣ ਤੁਦਨੋ ਖਾਣੀ ਚਾਰੇ। ਊਂ ਤਾਂ ਰਚਨਾ ਦੀ ਉਤਪਤੀ ਕਈ ਤਰੀਕਿਆਂ ਨਾਲ ਹੁੰਦੀ ਹੈ, ਪਰ ਮੁੱਖ ਚਾਰ ਢੰਗ ਨੇ, ਅੰਡਜ, ਜੇਰਜ, ਉਤਪੁਜ, ਸੇਤਜ। ਅੰਗਰੇਜ਼ੀ 'ਚ ਇਹਨੂੰ ਕਹਿੰਦੇ ਨੇ 4 ਕਿੰਗਡਮ, ਚਾਰ ਖਾਣੀਆਂ ਨੇ, ਅਤੇ ਚਾਰ ਤਰੀਕਿਆਂ ਨਾਲ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਹੋਰ ਬਰੀਕ ਅਤੇ ਲਤੀਫ ਜਾਈਏ ਅਤੇ ਅਨੇਕ ਢੰਗਾਂ ਨਾਲ ਇਹ ਹੁੰਦੀ ਹੈ। ਤੋ ਖੈਰ, ਗੁਰੂ ਮਹਾਰਾਜ ਜੀ ਨੇ ਕਿਹਾ ਹੈ ਕਿ ਗਾਵਣ ਤੁਧ ਨੂੰ ਪਾਉਣ ਪਾਣੀ ਬੈਸੰਤਰ। ਗੁਰੂ ਨਾਨਕ ਦੇਵ ਜੀ ਨੂੰ ਤਾਂ ਅੱਗ, ਹਵਾ ਅਤੇ ਪਾਉਣ ਪਾਣੀ ਸਭ ਗਾਉਂਦੇ ਹੀ ਸੁਣਦੇ ਨੇ। ਜਿਸ ਵੇਲੇ ਕੋਈ ਆਵਾਜ਼ ਨਾ ਸਮਝੋ ਪਏ ਹੁਣ ਸ਼ਾਂਤੀ ਹੈ, ਉਸ ਵੇਲੇ ਵੀ ਬਾਹਰ ਨਿਕਲ ਕੇ ਵੇਖੋ, ਬ੍ਰਹਿਮੰਡ ਅੰਦਰ ਇੱਕ ਸ਼ਬਦ ਚੱਲ ਰਿਹਾ ਹੁੰਦਾ ਹੈ, ਨਾਦ ਚੱਲ ਰਿਹਾ ਹੁੰਦਾ ਹੈ। ਨਾਦ ਦੋ ਕਿਸਮ ਦਾ ਹੁੰਦਾ ਹੈ, ਗਾਹਾਂ ਅਤੇ ਗਾਹਾਂ ਹੀ ਗੱਲ ਤੁਰੀ ਜਾਂਦੀ। ਨਾਦ ਦੋ ਕਿਸਮ ਦਾ ਹੁੰਦਾ ਹੈ, ਇੱਕ ਆਹਤ ਨਾਦ ਅਤੇ ਇੱਕ ਅਨਾਹਤ ਨਾਦ। ਪਰ ਮੇਰਾ ਇਹ ਮਜ਼ਮੂਨ ਨਹੀਂ, ਐਵੇਂ ਚੱਲਦੇ ਆ ਗਏ। ਗੁਰੂ ਸਾਹਿਬ ਨੇ ਇੱਕੋ ਜਗ੍ਹਾ ਗੱਲ ਮੁਕਾਤੀ, ਵਿਸਮਾਦ ਨਾਦ। ਹੇ ਪਰਮੇਸ਼ਰ, ਤੇਰੀ ਰਚਨਾ ਵਿੱਚ ਭਾਵੇਂ ਨਾਦ ਦੀਆਂ ਮੁੱਖ ਦੋ ਕਿਸਮਾਂ ਨੇ, ਆਹਤ ਨਾਦ ਅਤੇ ਅਨਾਹਤ ਨਾਦ, ਜਾਂ ਕਿਤਨੀ ਕਿਸਮ ਦੀ ਆਵਾਜ਼ ਹੋਵੇ, ਪਰ ਬਲਿਹਾਰ ਜਾਈਏ, ਮਸਤੀਆਂ ਆਉਂਦੀਆਂ ਨੇ, ਕਿਤਨੀ ਕਿਸਮ ਦੀ ਆਵਾਜ਼ ਇਸ ਬਹਿਰ ਕੁਰਾ ਹਵਾਈ 'ਚ ਹੋ ਰਹੀ ਹੈ, ਬ੍ਰਹਿਮੰਡ 'ਚ ਹੋ ਰਹੀ ਹੈ। ਵਿਸਮਾਦ ਨਾਦ ਆਸਾ ਦੀ ਵਾਰ, ਤੀਸਰੀ ਪੌੜੀ, ਸਲੋਕ ਮਹੱਲਾ ਪਹਿਲ। ਤੋ ਖੈ, ਇਹ ਮਨੁੱਖ ਅੰਦਰ ਇੱਕ ਮਨ ਹੈ। ਮਨ ਦੀ ਵਜ਼ਾਹਤ ਕਰਦਿਆਂ ਹੋਇਆਂ ਚਿੰਤਕਾਂ ਨੇ ਆਖਿਆ ਹੈ, ਸੰਕਲਪ ਜਮ੍ਹਾਂ ਵਿਕਲਪ ਅਜ਼ੀਕਲ ਟੂ ਮਨ। ਕਰਾਂ ਕਿ ਨਾ ਕਰਾਂ, ਮਨ ਦੀ ਅਵਸਥਾ ਹੈ। ਸਫਲ ਹੋਵਾਂਗਾ ਕਿ ਨਾ ਹੋਵਾਂਗਾ, ਮਨ ਦੀ ਅਵਸਥਾ ਹੈ। ਆਸ਼ਾ ਹੈ ਨਾਲ ਹੀ ਨਿਰਾਸ਼ਾ ਹੈ, ਮਨ ਦੀ ਅਵਸਥਾ ਹੈ। ਤੋ ਮਨ ਦੀ ਇਹ ਹਾਲਤ ਹੈ, ਇਹ ਡਾਵਾਂਡੋਲ ਰਹਿੰਦਾ ਹੈ। ਗਾਹਾਂ ਜਾ ਕੇ ਮਨ ਦੇ ਵੀ ਚਾਰ ਭਾਗ ਕੀਤੇ ਨੇ। ਤੋ ਖੈਰ, ਮਨ ਦੇ ਉੱਪਰ ਇੱਕ ਚੀਜ਼ ਹੈ, ਮਨ ਏਡਾ ਪਰਵਲ ਹੈ ਕਿ ਜੇ ਕੰਮ ਨਾ ਕਰੇ ਤਾਂ ਅੱਖਾਂ ਦੇਖ ਨਹੀਂ ਸਕਦੀਆਂ, ਹੱਥ ਹਿੱਲ ਨਹੀਂ ਸਕਦੇ, ਪੈਰ ਤੁਰ ਨਹੀਂ ਸਕਦੇ, ਸਕਿਨ ਤੁਚਾ ਫੀਲ ਨਹੀਂ ਕਰ ਸਕਦੀ, ਸਪਰਸ਼ ਦਾ ਕੋਈ ਇਹਨੂੰ ਪਤਾ ਨਹੀਂ ਲੱਗ ਸਕੇਗਾ, ਜ਼ੁਬਾਨ ਨੂੰ ਕੋਈ ਟੇਸਟ ਨਹੀਂ ਆ ਸਕੇਗਾ। ਇਹਨਾਂ ਸਾਰੀਆਂ ਇੰਦਰੀਆਂ ਦੇ ਰਾਹ ਮਨ ਅੰਦਰ ਇਹਨਾਂ ਦਾ ਡਰਾਈਵਰ ਹੈ ਜਾਂ ਸੈਂਟਰ ਹੈ, ਇਹ ਸਵਾਦ ਲੈਂਦਾ ਹੈ। ਅੱਖਾਂ ਵੇਖਣ ਦਾ ਇੱਕ ਜ਼ਰੀਆ ਨੇ, ਵੇਖਦਾ ਮਨ ਹੈ। ਕੰਨ ਸੁਣਨ ਦਾ ਇੱਕ ਆਲਾ ਹੈ, ਸੁਣਦਾ ਮਨ ਹੈ। ਇਸੇ ਤਰ੍ਹਾਂ ਗਿਆਨ ਇੰਦਰੀਏ ਅਤੇ ਕਰਮ ਇੰਦਰੀਏ ਸਾਰੇ ਮਨ ਦੇ ਅਖਤਿਆਰ ਵਿੱਚ ਚੱਲਦੇ ਨੇ। ਮਨ ਇਹਨਾਂ ਸਾਰਿਆਂ ਤੋਂ ਲੁਤਫ ਲੈਂਦਾ ਹੈ, ਆਨੰਦਿਤ ਹੁੰਦਾ ਹੈ। ਪਰ ਮਨ ਦੇ ਉੱਤੇ ਵੀ ਇੱਕ ਚੀਜ਼ ਹੈ, ਉਹਨੂੰ ਕਹਿੰਦੇ ਨੇ ਬੁੱਧੀ। ਬੁੱਧੀ ਜੇ ਮੁਨੱਵਰ ਹੋਵੇ, ਬੁੱਧੀ ਜੇ ਸਾਫ ਹੋਵੇ, ਬੁੱਧੀ ਜੇ ਸ਼ਫਾਫ ਹੋਵੇ, ਰੌਸ਼ਨ ਹੋਵੇ, ਤਾਂ ਉਹ ਮਨ ਤੋਂ ਸਹੀ ਕੰਮ ਕਰਾਏਗੀ। ਜੇ ਬੁੱਧੀ ਮਨ ਵਾਂਗੋਂ ਸੰਕਲਪ ਵਿਕਲਪ ਅਤੇ ਗੰਧਲੇਪਨ ਵਿੱਚ ਹੋਵੇ, ਤਾਂ ਮਨ ਉਹ ਕੰਮ ਕਰੇਗਾ ਜਿਹੜਾ ਅਕਲਮੰਦ ਨਹੀਂ ਕਰ ਸਕਦਾ। ਮਨ ਉਹ ਕਰਤੂਤਾਂ ਕਰੇਗਾ, ਮੈਲੀ ਬੁੱਧੀ ਹੈ ਉਹ ਕੰਮ ਨਹੀਂ ਕਰਦੀ। ਇਹਦੇ ਵਿੱਚੋਂ ਹੀ ਲੈਂਪ ਖਰੀਦੋ, ਉਹਨੂੰ ਰੋਜ਼ ਸਾਫ਼ ਕਰਕੇ ਬੱਤੀ ਬਾਲੋ ਅਤੇ ਦੂਰ ਤੱਕ ਰੋਸ਼ਨੀ ਦਿੰਦੀ ਹੈ, ਪਰ ਜੇ ਸਫਾਈ ਦਾ ਖਿਆਲ ਨਾ ਰੱਖੋ, ਉਹੀ ਉਹ ਲੈਂਪ, ਉਹੀ ਉਹਦੇ ਵਿੱਚ ਤੇਲ, ਲਟ ਲਟ ਕਰਦੀ ਬੱਤੀ, ਅਤੇ ਉਹ ਇੱਕ ਗਿੱਠ ਉੱਤੇ ਵੀ, ਬਾਲਿਸ਼ਟ ਉੱਤੇ ਵੀ ਰੋਸ਼ਨੀ ਨਹੀਂ ਦਿੰਦੀ। ਐਸਾ ਕਿਉਂ ਹੋਇਆ? ਲੈਂਪ ਹੋਈ ਹੈ, ਬੱਤੀ ਵੀ ਬਲਦੀ ਹੈ, ਕੈਰੋਸੀਨ ਆਇਲ ਵੀ ਪਾਇਆ ਹੈ, ਅਤੇ ਲੱਟ ਲੱਟ ਵੀ ਦਿਸਦੀ ਹੈ ਲਾਟ, ਪਰ ਉੱਥੇ ਨਹੀਂ ਗਈ ਇਹਦੀ ਰੋਸ਼ਨੀ। ਕਿਉਂ? ਚਿਮਨੀ ਗੰਧਲੀ ਹੋ ਗਈ, ਚਿਮਨੀ ਮੈਲੀ ਹੋ ਗਈ, ਚਿਮਨੀ ਨੂੰ ਕਾਲਖ ਲੱਗ ਗਈ, तो ऐन इस तरह जिवें रोज चिमनी साफ कीतिया रोशनी चंगी रहती है ते मैं रोज मन की चिमनी साफ कीतिया ही यह गल बनती है। जे को कहे पे हुण रोज की करना है, एक बारी गल समझ ले ते हुण बस करो, ते रोटी क्यों रोज खाना है, एक बारी खा ले रज के फिर बस कर, हवा क्यों रोज खिंचना है अंदर नूं, बस कर हुण करदा तू शुरू होया हुआ है, ऐसी गल नहीं होया करदी। बंगला भावें करोड़ रुपए का पा लो, एक करोड़ रुपया कोठे ते ला लो, बेंगलो बना लो, जे उहदे शीशे दीवारां साफ ना कीतियां जाण, फर्शां दे पिछे ना चढ़िया जावे सफाई वास्ते, तां अपने मन उहदे च रहण नहीं करे नहीं मंजूरी देवेगा, आउण वाला तां बड़ा ही नफरत करेगा भी इन्ना खर्चा कीता हुण इहदी सफाई नहीं कीती। ऐन इसे तरह आ एक बेंगलो मिलिया है मानस जन्म जो है, जे इहदी इस तरीके नाल सफाई ना कीती जाए, रोज नितनेम ना कीता जाए, रोज फर्श साफ करन वांगू जपजी साहब ना पढ़िया जाए, सत्संग ना कीता जाए, सेवा ना कीती जाए, तो इहदियां कंधां भी कालियां हो जांदियां ने, ये वेड़ा भी मैला हो जाता है, ये फिर जीव आत्मा जो प्रौणा आया होया ना ये परमेश्वर दी अंश वो ये अज नहीं तो कल तुर जाएगा, भी तेनू तो रखने नहीं आया, मैं इतने रहने वाला हाँ। तो ये गुरु की बख्शिश है कि सानू ग्रस्त च रहिंदिया ऐसा मौका मिले, कितने रोज रोज आ गल्लां बननियां ने, ये कितने रोज रोज गल्लां हुंदियां ने, दिल का हुजरा साफ कर जाना के आने के लिए, जाना मैंने बिलव्ड माशू परमेश्वर,
दिल का हुजरा
एक महापुरुष फकीर कहते ने वो इंसान प्रौणियां नूं घर बुलाया होवे जां आउणे होण तां सफाई करनी पैंदी है, इसलिए परमेश्वर प्रौणा है रब नूं अंदर बुलाउणा है तां पहला वेखता सही भी थां है तेरी छाती च उहदे बहण लई सफाई है, दिल का हुजरा साफ कर जाना के आने के लिए, ध्यान गैरों का उठा उसके बठाने के लिए। जे इस कमरे अंदर इन्ने पिलर होन, इस हॉल अंदर इन्ने थम्मे खड़े कर दिते जान कि जरा भी जगह ना होवे, तो फिर किसी नूं कहिए चंगा जी तुसी अंदर आराम करो, तो बड़े आराम नाल बैठो, तो उहदे नाल मस्खरी वाली गल है, तंज वाली गल है, ठट्ठाई है, मखौल ही है। ऐन इस तरह साढ़े अंदर इन्ने ख्यालात दे थम्मे खड़े होए ने, इन्ने संकल्प ने, इन्ने विकल्प ने, इनिया आशावां ने, इन्नी हवस है कि फिर परमेश्वर नूं कहने तू अंदर आ जा, पर थां ही नहीं उहदे आउण लई ना बहण लई। दिल का हुजरा साफ कर जाना के आने के लिए, ध्यान गैरों का उठा उसके बठाने के लिए। अगे कहिंदे ने अरे एक दिल लाखों तमन्ना, एक दिल लाखों तमन्ना, इस पर भी ज्यादा हवस, हवस का नक्शा गुरु साहब जी कहिंदे ने खिंचदे ने, तृष्णा विरले हूं की बुझी है, तृष्णा विरले हूं की बुझी है, कोट जोड़े लाख करोड़े मन न होड़े, परे परे ही को लुझी है, तृष्णा विरले हूं की बुझी है। सुंदर नारी अनेक प्रकारी, सुंदर नारी अनेक प्रकारी, फिर भी तृष्णालु की करदा है, पर ग्रह विकारी बुरा पला नहीं सुजी है, तृष्णा विरले उनकी बुझी। तो एक दिल लाखों तमन्ना, इस पर भी ज्यादा हवस, एक दिल लाखों तमन्ना, इस पर भी ज्यादा हवस, अरे फिर ठिकाना है कहाँ उसके बैठाने के लिए। तो गुरु साहब कृपा करे सानू ये शौक बनिया रहे कि मकान मिले आए, ये देही मकान तो मुराद है मेरी, ते इतना खूबसूरत है। गुरु ग्रंथ साहिब जी कहिंदे ने कि हूरां फरिश्ते मलायक नूरी लोग आलमे अरवाह दे बंदे देवी देवते भी लोचदे ने कि हे प्रभु असी कुछ तपस्या कीती ते सानू एडी पदवी मिल गई, ये पूर्ण इस पदवी तो बाद सानू हुण डर आउंदा है कि मुड़ के फिर भुंजे गिराया जाएगा, सानू फिर जन्मां च आउणा पवेगा, थोड़ी असी तप तपस्या कीती ते फरिश्ते बन गए हाँ, हूरां बन गई हाँ, देवते बन गए हाँ, देवियां बन गई हाँ, पर जदों ये साडा तप मुक गया तो जिवें किसी का टिकट मुक जाए तो उन्हें फस्ट क्लास चो भी लाउणा पैंदा है ना, या लैणा पैंदा है, जे ज्यादती करे तो फिर कोई होर उहदी सेवा करनी पैंदी महकमे नूं। ऐन इस तरह देवी देवते जदों अपनी पदवी चो डिगणगे फिर जन्मां जन्मांतरां च आउणगे, ते फिर हे परमेश्वर तू मेहर कर एक बारी सानू मानस जन्म दे, असी एडी भगती करिए कि तेरे रूप विच लीन हो जाइए, जो जल मैं जल आए खटाना त्यों ज्योति संग ज्योत समाना मिट गए गवन पाए विश्राम नानक प्रभ के सर कुरबान। तो गुरु साहब जी कहते ने इस देही नू ता इस देही को सिमरें देव, इस देही को सिमरें देव सो देही पज हर की सेव। ताते की करना है महाराज कहते ने जे अंदर नू साह जांदा है तामी ओदा शुक्र कर ओनू याद कर, जे बाहर नू जांदा है तामी अंदर बाहर साह दे जान नू सास ग्रास कहते ने ते तुक आई है।
नित जपी सास ग्रास पर्वती
संगत करनी, सेवा दी रुचि रखनी, कीर्तन करना अथवा पवित्र गुरबाणी दा नितनेम ते विचार करनी, ए मन दी एकाग्रता लई सफाई लई जरूरी ही नहीं बल्कि अशुद्ध जरूरी गल्लां ने। इसलिए गुरु साहिबान रोज ऐसा करते रहे ने। तो सत्संग जी नेक रूहां दी मुखालफत ये खबर नहीं अनादिकाल तो ही चली आती है ते ये चलती रहेगी अज भी चल रही है। गुरु ज्योति ने नेक रूहां का पक्ष पूरिया है। बस इंसान का यह फर्ज बनता है कि नेकी दे पक्ष उत्ते खलो जाए। गुरु साहब नेकी दे पक्ष उत्ते खलोते ने, नेक पुरशां दी रक्षा दे खलोते ने, संत उबारन महाराज आप कहंदे हम एक काज जगत मो आए धर्म हेत गुरदेव पठाए जहां तहां तुम धर्म चलाए चलाओ कबुद्ध करन ते जहां तहां तुम धर्म चलाए कबुद्ध करन ते लोक हटाए। धर्मी बंदियां दे नाल नाल श्रेष्ठ मत वालियां दे नाल नाल कबुद्ध करने वाले लोग भी नाल नाल ही तुरे रहिंदे। वेखो मैं ते कई बारी पिंडां विच वेखिया है ते तुसां भी वेखिया है जिमीदार बड़ी मेहनत करदा है खेत बांदा है, कितनी मुशक्कत नाल खेत नूं बीजण ते कीता है, फिर महकमे कोलों जाके एग्रीकल्चर महकमे कोलों जाके मैं वेखिया है बड़े उच्चे उच्चे लुधियाने यूनिवर्सिटी विच जा जा के बीज लियांदे ने जिमीदार ते उस धरती विच बीज बोंदे ने, किन्नी मेहनत तो बाद बड़ा तंदुरुस्त बीज लियांदा कि साडी कोठी च दाणे पवन ते कमले सियाणे होण, कोठी च दाणे जिहदे भी होण। तो वह बड़ी मेहनत करदे ने पर उस बीज दे विच उस खेत दे विच अनेकां चीज़ां वह जन्म लै लैंदियां ने जिन्हां नूं वह चाहुंदा नहीं पे पैदा होण। उहनां दा बीज नहीं उहने कितों लियांदा, उहनां दी उड़ीक नहीं उहनूं, वो चाहुंदा नहीं कि मेरी फसल अंदर ये चीज़ां पैदा होन, डीला का अनेक किस्म दीयां चीज़ां उहदे च पैदा हो जांदियां ने। ये अनादि काल तो ही है, वो ना चाहुंदा ना उन्हें कितों खरीद के आंदा है ना पता नहीं वो कौन बीज गया आके। ऐन इस तरह ध्यान रखदियां रखदियां जिवें फसल विच होर चीज़ां फसल नूं नुकसान देण वालियां पैदा हो जांदियां ने, बैन ही मनुख अपने हिरदे अंदर शुभ गुण पैदा करन दे यतन करता है। आ सब इसे दे यतन ने, पता नहीं भैड़िया गल्लां ਭੈੜੇ ਖਿਆਲਾਤ ਹਵਸ ਇਹ ਸਾਰੀਆਂ ਚੀਜ਼ਾਂ ਵਿੱਚੋਂ ਹੀ ਜਨਮ ਲੈ ਲੈਂਦੀਆਂ ਨੇ। ਲੇਕਿਨ ਉਹ ਫਿਰ ਕੀ ਕਰਦਾ ਹੈ, ਹਥਿਆਰ ਸਿੱਟ ਦਿੰਦਾ ਹੈ, ਘਰ ਆ ਜਾਂਦਾ? ਨਹੀਂ, ਕਿਸੇ ਯਤਨ ਦੇ ਨਾਲ ਨਲਾਈ ਕਰਕੇ, ਗੋਡੀ ਕਰਕੇ, ਧਿਆਨ ਦੇ ਕੇ, ਦਵਾਈਆਂ ਪਾ ਕੇ, ਤੋ ਕੋਈ ਹੋਰ ਚੀਜ਼ਾਂ ਸਪਰੇ ਕਰਕੇ ਦਾਣੇ ਬਚਾਉਂਦਾ ਹੈ, ਫਸਲ ਬਚਾਉਂਦਾ ਹੈ ਅਤੇ ਦੂਜੀ ਚੀਜ਼ ਨੂੰ ਖਤਮ ਕਰਦਾ ਹੈ। ਐਨ ਇਸੇ ਤਰ੍ਹਾਂ ਇਨਸਾਨ ਨੇ ਸ਼ੁਭ ਗੁਣਾਂ ਦੀ ਫਸਲ ਪੈਦਾ ਕਰਨੀ ਹੈ। ਮਨਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਇਸ ਤਰ੍ਹਾਂ ਦੇ ਨਾਲ ਇਨਸਾਨ ਨੇ ਵੀ ਸ਼ੁਭ ਗੁਣਾਂ ਦੀ ਫਸਲ ਨੂੰ ਪੈਦਾ ਕਰਨਾ ਹੈ, ਬਚਾਉਣਾ ਹੈ, ਅਤੇ ਔਗੁਣਾਂ ਨੂੰ ਹੌਲੀ ਹੌਲੀ ਦੂਰ ਕਰਨਾ ਹੈ, ਤਾਂ ਇਹ ਮਾਲਾਮਾਲ ਹੋਊਗਾ। ਤੋ ਸਤਸੰਗਤ ਜੀ, ਗੁਰੂ ਸਾਹਿਬ ਜੀ ਨੇ ਆਪਣੇ ਵਕਤ ਐਸਾ ਕੀਤਾ, ਦੇਖੋ ਕਿਤਨੀ ਖੇਚਲ ਸੱਚੇ ਪਾਤਸ਼ਾਹ ਨੂੰ ਵੀ ਹੋਈ, ਇਸ ਸੁੰਦਰ ਪ੍ਰਚਾਰ ਕਰਨ ਲਈ ਅੜਿੱਕੇ ਪਏ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਕ ਆਉਂਦਾ ਹੈ ਅਤੇ ਉਹਦੇ ਲਿਖਣਹਾਰੇ ਚੌਥੇ ਗੁਰੂ ਜੀ ਹਨ, ਗੁਰੂ ਰਾਮਦਾਸ ਪਾਤਸ਼ਾਹ ਜੀ ਹਨ, ਪਾਠੀ ਸੱਜਣ ਜਾਣਦੇ ਨੇ। ਅਤੇ ਹੁਣ ਮੈਂ ਦਾਸ ਤੁਕ ਬੋਲੇਗਾ ਜਾਂ ਸਾਥੀ ਬੋਲਣਗੇ ਅਤੇ ਪਤਾ ਲੱਗ ਜਾਏਗਾ ਕਿ ਉਹ ਕੀ ਗੱਲ ਹੈ। ਗੁਰੂ ਰਾਮਦਾਸ ਜੀ ਨੇ ਇੱਕ ਤੁਕ ਲਿਖੀ ਹੈ ਜਿਹਦਾ ਭਾਵ ਹੈ ਕਿ ਮੈਲ ਨਾਲ ਅਤੇ ਜੂਆਂ ਨਾਲ ਭਰਿਆ ਹੋਇਆ ਕੱਪੜਾ, ਗੋਦੜੀ ਲੀਰਾਂ ਨਾਲ ਬਣਿਆ ਹੋਇਆ ਕੱਪੜਾ, ਲੀਰਾਂ ਵਾਲਾ ਮੈਲਾ ਅਤੇ ਜੂਆਂ ਵਾਲਾ ਕੱਪੜਾ ਪਾ ਕੇ ਇੱਕ ਬੇਮੁੱਖ ਦੂਜੇ ਨੂੰ ਇਹ ਕੱਪੜਾ ਪਹਿਨਾ ਕੇ ਆਪਣੇ ਨਾਲ ਲੈ ਕੇ ਤੁਰਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ ਕਿਵੇਂ
ਮਨ ਜੂਈ ਭਰਿਆ ਨੀਲਾ ਕਾਲਾ ਖਿਦੋਲਣਾ,
ਧਿਆਨ ਨਾ,
ਮਨ ਜੂਈ ਭਰਿਆ ਨੀਲਾ ਕਾਲਾ ਖਿਦੋਲਣਾ, ਤਿੰਨ ਬੇਮੁੱਖ ਬੇਮੁੱਖੇ ਨੂੰ ਪਾਇਆ।
ਤੁਕ ਦੇਖੋ, ਮਲ ਮੈਨੇ ਗਲਾਜ਼ਤ, ਕਸਾਫਤ ਮੈਂ, ਮਲ ਦੂਈ ਭਰੀ, ਮਲ ਜੂਈ, ਜੂਈ ਮੀਨਸ ਜੂਆ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਖੱਖੇ ਨੂੰ ਸਿਆਰੀ, ਧੱਦੇ ਨੂੰ ਹੋੜਾ, ਜਿਹਨੂੰ ਅਸੀਂ ਗਧੋਲਾ ਕਹਿੰਦੇ ਹਾਂ, ਉਹਦਾ ਅਸਲੀ ਵਰਡ ਹੈ ਖਿਦੋਲੜਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਬੇਮੁੱਖੇ ਬੇਮੁੱਖੇ ਨੂੰ ਪਾਇਆ। ਇਹ ਤੁਰੇ ਜਾਂਦੇ ਨੇ, ਜਿੱਥੇ ਚਾਰ ਬੰਦੇ ਇਕੱਠੇ ਹੁੰਦੇ ਨੇ, ਇਹਨਾਂ ਨੇ ਨੀਲਾ ਕਾਲਾ ਜਿਹਾ ਮੂੰਹ ਬਣਾਇਆ ਹੋਇਆ ਹੈ, ਅੱਤ ਗਲੀਜ਼ ਅਤੇ ਮੈਲੇ ਕੱਪੜੇ ਪਾਏ ਹੋਏ ਨੇ, ਅਤੇ ਪਹਿਨੇ ਹੋਏ ਟਾਕੀਆਂ ਵਾਲੇ ਕੱਪੜਿਆਂ 'ਚੋਂ ਜੂਆਂ ਵਗਦੀਆਂ ਨੇ। ਇਹ ਤੁਰੇ ਜਾਂਦੇ ਨੇ, ਮੰਜ਼ਲੋ ਮੰਜ਼ਲੀ ਤੁਰੇ ਜਾਂਦੇ ਨੇ, ਜਿੱਥੇ ਚਾਰ ਬੰਦੇ ਖਲੋਂਦੇ ਨੇ ਉੱਥੇ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਨਿੰਦਿਆ ਕਰਦੇ ਨੇ, ਉੱਥੇ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮੁਜ਼ੰਮਤ ਕਰਦੇ ਨੇ, ਉੱਥੇ ਹੀ ਗੋਇੰਦਵਾਲ ਅੰਦਰ ਮਨੁੱਖਤਾ ਦੇ ਹਿਰਦੇ ਵਿੱਚ ਪਿਆਰ ਦੀਆਂ ਫਸਲਾਂ ਬੀਜਣ ਵਾਲੇ ਅਤੇ ਪਿਆਰ ਹੀ ਪਿਆਰ ਵਰਤਾਉਣ ਵਾਲੇ ਅਰਬੀ ਰੂਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਭਰਪੂਰ ਨਿੰਦਿਆ ਕਰਦੇ ਨੇ। ਤੁਰੇ ਜਾਂਦੇ ਪਿੰਡ ਪਿੰਡ, ਗ੍ਰਾਂ ਗ੍ਰਾਂ, ਕਸਬੇ ਕਸਬੇ, ਇਹ ਕਰਦੇ 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 ਦਿੱਲੀ ਪਹੁੰਚ ਗਏ। ਅੰਗਰੇਜ਼ੀ ਦਾ ਇੱਕ ਸੈਂਟੈਂਸ ਹੈ, ਫਿਕਰ ਹੈ, ਇਹ ਵਰਡ ਟੂ ਦੀ ਵਾਈਸ, ਫਾਰਸੀ 'ਚ ਕਹਿੰਦੇ ਨੇ ਆਕਲੇ ਰਾਹ ਇਸ਼ਾਰਾ ਕਾਫੀ ਹੈ। ਸ੍ਰੇਸ਼ਟ ਸਰੋਤੇ ਸਮਝ ਗਏ ਨੇ ਕੌਣ ਹਨ ਅਤੇ ਇਹ ਕੀ ਗੱਲ ਹੈ। ਬਸ ਸਰੋਤਾ ਤਾਂ ਹੀ ਤਿੰਨ ਦਰਜੇ ਬਖਤੇ ਨਾਲੋਂ, ਮੁਕਰਰ ਨਾਲੋਂ ਅੱਛਾ ਹੁੰਦਾ ਹੈ, ਉਹਦਾ ਦਰਜਾ ਹੈ ਉਹ ਤਿੰਨ ਦਰਜੇ ਵੱਡਾ ਹੈ, ਪਵਿੱਤਰ 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 ਪੁਨੀਤ, ਕਹਿਤੇ ਪਵਿੱਤਰ ਸੁਣਤੇ ਪੁਨੀਤ। ਸਰੋਤਾ ਪੁਨੀਤ ਇਸ ਲਈ ਹੁੰਦਾ ਹੈ ਕਿ ਮੁਕਰਰ ਦੀ ਜ਼ਬਾਨ 'ਚੋਂ ਗੱਲ ਨਿਕਲੀ ਜਾਂ ਉਹ ਫੌਰਨ ਪਹੁੰਚ ਜਾਏ ਕਿੱਥੇ ਦੀ ਬਾਤ ਹੈ। ਇਉਂ ਘਰ ਘਰ, ਪਿੰਡ ਪਿੰਡ, ਕੂਚੇ ਕੂਚੇ ਨਿੰਦਿਆ ਦਾ ਢੰਡੋਰਾ ਦਿੰਦੇ ਹੋਏ ਗੁਰੂ ਨਾਨਕ, ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਅਤੇ ਸ਼੍ਰੀ ਅਮਰਦਾਸ ਪਾਤਸ਼ਾਹ ਜੀ ਨਥਾਮਿਆਂ ਦੇ ਥਾਂ ਤੋਂ ਖਿਲਾਫ ਬੋਲਦੇ, ਜੋ ਦਿਲ ਆਉਂਦਾ ਉਹ ਬੋਲਦੇ, ਇਹ ਭੈੜੇ ਭੈੜੇ ਅੱਖਰ ਵਰਤਦੇ ਉਹਨਾਂ ਵਾਸਤੇ ਦਿੱਲੀ ਦੇ ਨੇੜੇ ਆ ਗਏ। ਜਿੱਦਾਂ ਟਕਸਾਲ ਹੁੰਦੀ ਹੈ ਨਾ, ਟਕਸਾਲ, ਟਕਸਾਲ ਵਿੱਚ ਸਿੱਕੇ ਘੜ ਹੁੰਦੇ ਨੇ, ਇਸੇ ਤਰ੍ਹਾਂ ਸਿੱਕਾ ਪਹਿਲੇ ਲੰਬਾ ਚੌੜਾ ਕਿਸੇ ਪੱਤਰੇ ਦੀ ਸ਼ਕਲ ਵਿੱਚ ਹੁੰਦਾ ਹੈ, ਪਰ ਟਕਸਾਲ ਵਿੱਚ ਉਹਦੀ ਸ਼ੇਪ ਵੀ ਬਣਦੀ ਹੈ ਅਤੇ ਉਹ ਘੜਿਆ ਵੀ ਜਾਂਦਾ। ਐਨ ਇਸੇ ਤਰ੍ਹਾਂ ਬਾਹਰੋਂ ਅਕੜ ਸਿੱਕਾ ਆਉਂਦਾ ਹੈ, ਟਕਸਾਲ 'ਚ ਘੜ ਕੇ ਫਿਰ ਨਿਕਲਦਾ। ਐਨ ਇਸੇ ਤਰ੍ਹਾਂ ਸਾਡੇ ਅੰਦਰੋਂ ਅਕਾੜ ਅੱਖਰ ਆਉਂਦੇ ਨੇ, ਸ਼ਬਦ ਆਉਂਦੇ ਨੇ, ਵਰਡਸ ਆਉਂਦੇ ਨੇ, ਮੂੰਹ ਦੀ ਟਕਸਾਲ ਵਿੱਚ ਸਾਡੇ ਅੰਦਰੋਂ ਖਿਆਲ ਆਉਂਦੇ ਨੇ, ਸੁਰਤ ਨਾਲ ਮੂੰਹ ਦੀ ਟਕਸਾਲ ਵਿੱਚ ਉਹ ਖਰੇ ਬਣਦੇ ਨੇ। ਅੱਖਰ ਆਉਂਦੇ ਨੇ ਮੂੰਹ ਦੀ ਟਕਸਾਲ ਵਿੱਚ ਇਹ ਚੰਗੇ ਬਣਦੇ ਨੇ, ਪਰ ਕਈਆਂ ਕਈਆਂ ਦੀ ਟਕਸਾਲ ਵਿੱਚੋਂ ਸਦਾ ਨਿੰਦਿਆ ਹੀ ਘੜੀ ਜਾਂਦੀ ਹੈ, ਬੁਰਾਈਆਂ ਹੀ ਘੜੀਆਂ ਜਾਂਦੀਆਂ ਨੇ, ਕਦੂਰਤਾਂ ਹੀ ਘੜੀਆਂ ਜਾਂਦੀਆਂ ਨੇ, ਕਿਸੇ ਕਿਸੇ ਦੀ ਟਕਸਾਲ ਇਹੀ ਕੰਮ ਕਰੀ ਜਾਂਦੀ ਹੈ। ਇਹ ਜਿਹੜੇ ਦੋ ਜਾ ਰਹੇ ਹੈ ਨਾ, ਮਲ ਜੂਈ ਭਰਿਆ ਨੀਲਾ ਕਾਲਾ ਖਿਡੌਲੜਾ ਪਹਿਨ ਕੇ ਬੇਮੁੱਖ ਤੁਰੇ ਜਾ ਰਹੇ ਨੇ, ਅਤੇ ਆਪਣੇ ਘਰ ਤੋਂ ਲੈ ਕੇ ਅਕਬਰ ਦੇ ਦਰਬਾਰ ਤੱਕ ਇਹਨਾਂ ਨੂੰ ਜਿਹੜਾ ਬੰਦਾ ਮਿਲਿਆ ਇਹਨੇ ਯਤਨ ਕੀਤਾ ਕਿ ਗੁਰੂ ਨਾਨਕ ਤੋਂ ਖਿਲਾਫ ਹੋ ਜਾਏ, ਗੁਰਸੰਗਤ ਤੋਂ ਖਿਲਾਫ ਹੋ ਜਾਏ, ਸ਼੍ਰੀ ਅਮਰਦਾਸ ਜੀ ਤੋਂ ਖਿਲਾਫ ਉਹਨੂੰ ਕਰ ਦਈਏ। ਇਉਂ ਨਿੰਦਿਆ ਹੀ ਇਹ ਆਪਣੀ ਟਕਸਾਲ ਵਿੱਚ ਮੂੰਹ ਤੋਂ ਕਰਦੇ ਗਏ। ਸਤਸੰਗਤ ਜੀ, ਮੁਗਲਾਂ ਦੇ ਵੇਲੇ ਕੁਝ ਕੁਝ ਕਾਨੂੰਨ ਹੁੰਦੇ ਸੀ, ਜਿਵੇਂ ਜਹਾਂਗੀਰ ਦਾ ਤੁਸੀਂ ਪੜ੍ਹਿਆ ਹੋਵੇਗਾ, ਇਹਦੇ ਦਰ ਉੱਤੇ ਦਰਬਾਰ ਵਿੱਚ ਜਿਹਨੇ ਫਰਿਆਦ ਕਰਨੀ ਹੋਵੇ ਇੱਕ ਲੰਬੀ ਜ਼ੰਜੀਰ ਲਟਕਦੀ ਸੀ, ਫਰਿਆਦੀ ਉਸ ਜ਼ੰਜੀਰ ਨੂੰ ਆ ਕੇ ਖੜਕਾ ਦਿੰਦਾ ਸੀ, ਅੰਦਰ ਟਲ ਵੱਜਣ ਲੱਗ ਪੈਂਦਾ ਸੀ। ਬਾਦਸ਼ਾਹ ਨੂੰ ਪਤਾ ਲੱਗ ਜਾਂਦਾ ਸੀ ਕੋਈ ਲੋੜਕੂ ਆਇਆ, ਕੋਈ ਹਾਜਤਮੰਦ ਆਇਆ ਹੈ, ਕੋਈ ਫਰਿਆਦੀ ਆਇਆ। ਪਰ ਅਕਬਰ ਦੇ ਵੇਲੇ ਕੁਝ ਹੋਰ ਖਿਆਲ ਸੀ, ਜਿਤਨੇ ਸਰਕਾਰੀ ਕਰਮਚਾਰੀ ਸਨ, ਸਰਕਾਰੀ ਨੌਕਰ ਸਨ, ਉਹਨੀ ਜੇ ਫਰਿਆਦ ਕਰਨੀ ਹੋਵੇ ਤਾਂ ਉਹ ਕਾਗਜ਼ ਦਾ ਲਿਬਾਸ ਪਾ ਕੇ ਆਉਣ, ਹਿਸਟੋਰੀਕਲ ਵਿਚਾਰ ਹੈ, ਉਹ ਕਾਗਜ਼ ਦੇ ਕੱਪੜੇ ਪਾ ਕੇ ਆਉਣ। ਲੇਕਿਨ ਆਮ ਜਨਤਾ ਨੇ ਕੋਈ ਆਪਣਾ ਦੁੱਖ ਦੱਸਣਾ ਹੋਵੇ, ਬਾਦਸ਼ਾਹ ਨੂੰ ਕੋਈ ਫਰਿਆਦ ਕਰਨੀ ਹੋਵੇ ਤਾਂ ਉਹਨਾਂ ਨੂੰ ਟਾਕੀਆਂ ਲੱਗੇ ਕੱਪੜੇ ਪਾਉਣੇ ਪੈਂਦੇ ਸੀ। ਜੇ ਹੋਰ ਵੀ ਕੋਈ ਬਹੁਤਾ ਹੀ ਫਰਿਆਦੀ ਹੋਵੇ ਤਾਂ ਉਹਨੂੰ ਮੈਲੇ ਤੋਂ ਮੈਲਾ ਕੱਪੜਾ, ਟਾਕੀਆਂ ਲੱਗਾ ਹੋਇਆ ਨੀਲਾ ਜਾਂ ਕਾਲਾ ਟਾਕੀਆਂ ਵਾਲਾ ਅੱਤ ਮੈਲਾ ਕੱਪੜਾ, ਅਤੇ ਹੋਰ ਵੀ ਵੱਧ ਕੋਈ ਲੋੜਕੂ ਹੋਵੇ ਤਾਂ ਉਹਨੂੰ ਜੂਆਂ ਵਾਲੇ ਕੱਪੜੇ ਪਾ ਕੇ ਜਾਣਾ ਪੈਂਦਾ ਸੀ। ਕੋਈ ਰੋਕਦਾ ਨਹੀਂ ਸੀ ਉਸ ਪੁਰਸ਼ ਨੂੰ ਜਿਹਦੀ ਇਹ ਦਸ਼ਾ ਹੋਵੇ। ਗੋਇੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਜੀ ਦੇ ਖਿਲਾਫ ਇੱਕ ਮੁਹਾਜ਼ ਖੜਾ ਕੀਤਾ ਹੋਇਆ ਹੈ ਗੁਰੂ ਨਾਨਕ ਦੇ ਘਰ ਨੂੰ ਇਹ ਨੁਕਸਾਨ ਪਹੁੰਚਾਉਣ ਵਾਸਤੇ। ਗੋਇੰਦੇ ਦਾ ਪੁੱਤਰ ਜਿਹਦੇ ਪਿਓ ਨੇ ਗੁਰੂ ਮਹਾਰਾਜ ਜੀ ਨੂੰ ਗੁਰਦੁਆਰੇ ਵਾਸਤੇ ਜਗ੍ਹਾ ਦਿੱਤੀ, ਉਹਦਾ ਪੁੱਤਰ ਜਦੋਂ ਆਪਣੇ ਵਕਤ 'ਤੇ ਆਇਆ ਉਹਨੂੰ ਇਹ ਜ਼ਿੰਦਗੀ ਦੀ ਖੇਡ ਖੇਡਣ ਦਾ ਮੌਕਾ ਮਿਲਿਆ। ਅਤੇ ਉਹ ਮੈਂ ਇੱਕ ਦਿਨ ਆਪ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਚਾਰ ਚੀਜ਼ਾਂ ਪਰਮ ਸ਼ਤਰੂ ਹੋਇਆ ਕਰਦੀਆਂ ਨੇ, ਮਾਇਆ, ਦੌਲਤ, ਜਵਾਨੀ, ਅਗਿਆਨਤਾ, ਅਨਪੜ੍ਹਤਾ। ਅਤੇ ਗਿਆਨ ਕੋਈ ਜ਼ਰੂਰੀ ਨਹੀਂ ਵੀ ਅੱਖਰਾਂ ਦੇ ਆਉਣ ਨਾਲ ਹੀ ਆਵੇ। ਮਹਾਰਾਜਾ ਰਣਜੀਤ ਸਿੰਘ ਪੜ੍ਹੇ ਹੋਏ ਨਹੀਂ ਸਨ, ਲੇਕਿਨ ਉਹ ਕਿਤਨਾ ਚਾਤੁਰ ਪੁਰਸ਼ ਸੀ। ਹਜ਼ਰਤ ਮੁਹੰਮਦ ਸਾਹਿਬ ਕਿਤਨੀ ਵੱਡੀ ਕੌਮ ਦੇ ਆਗੂ ਅਤੇ ਰਾਨਮਾ ਨੇ, ਉਹ ਅਨਪੜ੍ਹ ਸਨ, ਉੱਮੀ ਸਨ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉੱਮੀ ਸਾ, ਉੱਮੀ ਮੈਨੇ ਅਨਪੜ੍ਹ, ਇਲਿਟਰੇਟ। ਅਕਲ ਕੋਈ ਜ਼ਰੂਰੀ ਨਹੀਂ ਕਿ ਅੱਖਰ ਪੜ੍ਹਿਓ ਆਵੇ, ਪਰ ਅੱਖਰ ਇੱਦਾਂ, ਇਲਮ ਇੱਦਾਂ ਹੁੰਦਾ ਹੈ ਜਿਵੇਂ ਕਿਸੇ ਤਲਵਾਰ ਨੂੰ ਤਿੱਖੀ ਕਰਨਾ ਹੋਵੇ ਨਾ, ਫਾਇਲ ਨਾਲ ਹੁੰਦੀ ਹੈ, ਰੇਤੀ ਨਾਲ ਹੁੰਦੀ ਹੈ, ਟਕੋਰੇ ਨਾਲ ਹੁੰਦੀ ਹੈ, ਤਿਵੇਂ ਵਿੱਦਿਆ ਨਾਲ ਅਕਲ ਦੀ ਧਾਰ ਵੱਧ ਜਾਂਦੀ ਹੈ। ਅਤੇ ਜੇ ਤਾਂ ਬੁੱਧੀ ਠੀਕ ਰਹੇ ਤਾਂ ਠੀਕ ਹੈ, ਨਹੀਂ ਤਾਂ ਕਈ ਵਾਰੀ ਸੁਈਸਾਈਡ ਵੀ ਕਰ ਲੈਂਦਾ ਬੰਦਾ ਆਪਣੀ ਤਲਵਾਰ ਨਾਲ, ਦੂਜੇ ਨੂੰ ਵੀ ਮਾਰ ਲੈਂਦਾ ਪਰ ਆਪ ਵੀ ਮਰ ਸਕਦਾ। ਤਲਵਾਰ ਨੇ ਤਾਂ ਕੰਮ ਕਰਨਾ ਹੈ, ਚਾਹੇ ਆਪਣੇ ਵੱਲ ਨੂੰ ਕਰਾ ਲਓ, ਚਾਹੇ ਉੱਧਰ ਨੂੰ ਕਰਾ ਲਓ। ਇੱਦਾਂ ਕਈ ਵਾਰੀ ਬਹੁਤ ਚਤੁਰ ਬੰਦੇ, ਬਹੁਤ ਸਿਆਣਪ, ਜਮਕਾ ਭਾਉ ਵਿਆਪੇ, ਬੜੇ ਬੜੇ ਅਕਲਮੰਦ ਫਸੇ ਹੀ ਰਹਿੰਦੇ ਨੇ ਸਾਰੀ ਉਮਰ, ਰਾਹ ਹੀ ਨਹੀਂ ਨਿਕਲਦਾ, ਜੀਵਨ ਦਾ ਢੰਗ ਹੀ ਨਹੀਂ ਆਉਂਦਾ, ਚਾਲ ਹੀ ਨਹੀਂ ਵੱਜਦੀ ਜ਼ਿੰਦਗੀ ਦੀ, ਅਕਲ ਦੀ ਬਹੁਲਤਾ ਉਹਨਾਂ ਨੂੰ ਦੁਖੀ ਕਰਦੀ ਹੈ। ਤੋ ਖੈਰ, ਕਹਿਣ ਦਾ ਭਾਵ ਹੈ ਤਨ ਜੋਬਨ ਅਵਵੇਕ ਪ੍ਰਭਤਾ ਚਾਰੋਂ ਪਰਮ ਰਿਪ ਕਰੇ ਅਨਥਨ ਏਕ ਜਹਾਂ ਚਾਰ ਤੈਂ ਕਿਆ ਕਥਾ। ਗੋਂਦੇ ਜਿਸ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਥੇ ਦਰਬਾਰ ਸਜਾਇਆ, ਸੰਗਤਾਂ ਆਉਂਦੀਆਂ, ਲੰਗਰ ਚੱਲਦਾ, ਉਹਦੇ ਪੁੱਤਰ ਵਿੱਚ ਇਹ ਚਾਰੇ ਨੁਕਸ ਸੀ, ਤਨ ਜੋਬਨ ਅਵਵੇਕ ਪ੍ਰਭਤਾ, ਮਸ਼ਹੂਰੀ ਵੀ ਮਿਲ ਗਏ ਪਏ, ਐਡੇ ਪਿਓ ਦਾ ਪੁੱਤ ਹੈ, ਅਤੇ ਸਾਰੀਆਂ ਚੀਜ਼ਾਂ ਇਹਨੂੰ ਮੁਫਤ ਮਿਲ ਗਈਆਂ। ਅਤੇ ਫਿਰ ਇਹਨੂੰ ਗੁਰੂ ਘਰ ਦੇ ਵਿਰੋਧੀ ਹੋ ਗਿਆ, ਆਪਣੇ ਨਾਲ ਇੱਕ ਬੰਦਾ ਲੈ ਕੇ ਇੱਥੋਂ ਦਿੱਲੀ ਪਹੁੰਚਿਆ, ਅਕਬਰ ਦੇ ਕੋਲ ਫਰਿਆਦੀ ਹੋਇਆ। ਪਰ ਕੱਪੜੇ ਕਿੱਦਾਂ ਦੇ ਨੇ? ਮਹਾਂ ਲੋੜਵੰਦਾਂ ਵਰਗੇ, ਫਰਿਆਦੀਆਂ ਵਾਲੇ। ਇਹਨਾਂ ਨੂੰ ਕਿਸੇ ਨਹੀਂ ਨੇ ਰੋਕਿਆ। ਅੱਗੇ ਤੋਂ ਅੱਗੇ ਸਿਪਾਹੀ ਆਏ, ਪਿੱਛੇ ਹਟ ਗਏ, ਅੱਗੇ ਤੋਂ ਅੱਗੇ। ਇਹਨਾਂ ਇਹ ਤਾਂ ਬਹੁਤ ਹੀ ਦੁਖੀ ਪੁਰਸ਼ ਨੇ, ਕੋਈ ਇਹਨੂੰ ਅੱਗੇ ਜਾਣ ਦਈਏ। ਅਕਬਰ ਦੇ ਦਰਬਾਰ ਤੱਕ ਪਹੁੰਚ ਗਏ। ਗੁਰੂ ਰਾਮਦਾਸ ਜੀ ਨੇ ਲਿਖਿਆ ਹੈ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਗੁਰਬਾਣੀ ਨੂੰ ਗਾਉ ਨਾ ਪੜੀਏ ਤੇ ਬੜਾ ਸਵਾਦ ਆਉਂਦਾ ਤੇ ਰਾਹ ਪੈ ਮਿਲਦਾ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਬੇਮੁੱਖ ਬੇਮੁੱਖੇ ਨੂੰ ਪਾਇਆ। ਜਿਸ ਵੇਲੇ ਅੱਗੇ ਗਏ, ਅਕਬਰ ਦਾ ਦਰਬਾਰ ਲੱਗਾ ਸੀ, ਇਹ ਹੋਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਆ ਗਏ। ਗਲਪੱਲੂ ਪਾ ਕੇ ਫਰਿਆਦੀ ਹੋਏ, ਬੌੜੀ ਕੀਤੀ, ਬਾਹਾਂ ਚੱਕੀਆਂ। ਇਹਨਾਂ ਅਕਬਰ ਨੇ ਇਹਨਾਂ ਵੱਲ ਵੇਖਿਆ, ਕਰਮਚਾਰੀ ਬੈਠੇ ਸਨ, ਵਜ਼ਰਾ ਬੈਠੇ ਸਨ ਅਤੇ ਉਮਰਾ ਬੈਠੇ ਸਨ। ਅਕਬਰ ਨੇ ਇਹਨਾਂ ਵੱਲ ਵੇਖਿਆ, ਸਾਰੇ ਦਰਬਾਰ ਨੇ ਇਹਨਾਂ ਵੱਲ ਵੇਖਿਆ। ਗੋਇੰਦੇ ਦਾ ਪੁੱਤਰ ਮਰਵਾਹਾ ਅਤੇ ਇਹਦੇ ਨਾਲ ਦਾ ਬੰਦਾ ਤਰਲੇ ਲੈ ਲਏ। ਇਹਨਾਂ ਕਿਹਾ, ਹਜ਼ੂਰ ਜਹਾਂ ਪਨਾਹ, ਮੇਰੇ ਪਿਤਾ ਨੇ ਜੋ ਇੱਕ ਬੜਾ ਜ਼ਰਦਾਰ ਸੀ, ਜ਼ਿਮੀਂਦਾਰ ਸੀ, ਇੱਕ ਸੰਤ ਦੀ ਸੰਤਤਾਈ ਉੱਤੇ ਵਿਸ ਕੇ ਉਹਨੂੰ ਥੋੜ੍ਹੀ ਜਿਹੀ ਥਾਂ ਦਿੱਤੀ ਸੀ ਰਹਿਣ ਨੂੰ, ਪਰ ਉਹਨੇ ਫੈਲਾਓ ਕਰ ਲਿਆ ਹੈ। ਉੱਥੇ ਬਿਲਡਿੰਗਾਂ ਪਾ ਲਈਆਂ ਨੇ, ਬਾਜ਼ਾਰ ਬਣਾ ਲਏ ਨੇ, ਖੂਹ ਖੱਟ ਲਿਆ ਹੈ, ਬੌਲੀ ਬਣਾ ਲਈ ਹੈ। ਮੈਂ ਲੁੱਟਿਆ ਗਿਆ, ਮੇਰੀ ਬੌੜੀ ਕਰੋ, ਮੇਰੀ ਬੌੜੀ ਕਰੋ। ਅਕਬਰ ਨੇ ਸਾਥੀਆਂ ਨੂੰ ਕਿਹਾ, ਕੌਣ ਨੇ ਪਤਾ ਲਓ। ਵਜ਼ੀਰ ਨੇ ਪੁੱਛਿਆ ਅਤੇ ਉਹਨਾਂ ਨੇ ਜੋ ਸਨ ਦੱਸ ਦਿੱਤਾ, ਅਸੀਂ ਗੋਇੰਦਵਾਲ ਤੋਂ ਆਏ ਹਾਂ। ਗੋਇੰਦਵਾਲ ਜੋ ਸ਼ਾਹੀ ਸੜਕ ਉੱਤੇ ਤਰਨ ਤਾਰਨ ਨੂੰ ਜਾਣ ਵਾਲੀ ਰੋਡ ਉੱਤੇ ਵਾਕਿਆ ਹੈ, ਉੱਥੋਂ ਆਏ ਹਾਂ ਜੀ। ਮੇਰੇ ਪਿਓ ਦਾ ਨਾਂ ਗੋਇੰਦਾ ਹੈ, ਉਹ ਮਰਹੂਮ ਦਾ ਪੁੱਤਰ ਹਾਂ ਮੈਂ, ਉਹ ਮਰ ਚੁੱਕੇ ਨੇ। ਇਉਂ ਉਸਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਤਾਂ ਗੁਰੂ ਅਮਰਦਾਸ ਮਹਾਰਾਜ ਆਪਣਾ ਕਬਜ਼ਾ ਵੀ ਨਾ ਜਿਤਾਉਣ ਵਾਲੇ, ਪੇ ਚਾਰ ਦਿਨ ਦੀ ਜ਼ਿੰਦਗੀ ਹੈ, ਮਨੁੱਖ ਭੁਲੇਖਿਆਂ ਵਿੱਚ ਹੀ ਪੈ ਕੇ ਕਬਜ਼ੇ ਪਿਆ ਕਰਦਾ ਹੈ। ਤਾਂ ਖੈਰ, ਜਿਸ ਵੇਲੇ ਅਕਬਰ ਨੇ ਕਿਹਾ, ਆਪਣੇ ਖਾਸ ਮਸ਼ੀਰ ਨੂੰ ਪੁੱਛਿਆ, ਇਹਨੇ ਕਿਹਾ, ਜੀ ਸੁਣ ਲਈ ਗੱਲ। ਅਕਬਰ ਨੇ ਕਿਹਾ, ਪਤਾ ਲਓ ਮੇਰੇ ਰਾਜ ਅੰਦਰ ਐਸਾ ਕਿਉਂ ਹੁੰਦਾ ਹੈ, ਪੰਜਾਬ ਵਿੱਚ ਐਸਾ ਕਿਉਂ ਹੁੰਦਾ ਹੈ, ਲਾਹੌਰ ਫਰਿਆਦੀ ਨਹੀਂ ਹੋਏ? ਇਹਨਾਂ ਨੂੰ ਪੁੱਛੋ, ਬੈਠ ਜਾਓ, ਸੁਣ ਲਿਆ। ਜਿਸ ਵੇਲੇ ਇਹਨਾਂ ਮੁਕੱਦਮਾ ਦਾਇਰ ਕੀਤਾ ਅਤੇ ਉਹਨੇ ਜਾ ਕੇ ਪੁੱਛਿਆ, ਲਾਹੌਰ ਵੀ ਗਏ ਸੋ? ਉਹਨਾਂ ਕਿਹਾ, ਹਾਂ ਜੀ, ਸੂਬਾ ਜ਼ਾਫਰ ਬੇਗ ਕੋਲ ਗਏ ਸਾਂ, ਤਾਹਰ ਬੇਗ ਕੋਲ ਗਏ ਸਾਂ, ਪਰ ਪਤਾ ਨਹੀਂ ਗੁਰੂ ਨੇ ਅੰਦਰੋਂ ਅੰਦਰ ਉਹਨਾਂ ਨੂੰ ਰਿਸ਼ਵਤ ਦੇ ਦਿੱਤੀ, ਮਿੱਠਾ ਖੁਲਾ ਦਿੱਤਾ। ਰਿਸ਼ਵਤ ਦੇਣੀ, ਮਿੱਠਾ ਖਿਲਾਉਣੇ ਹੁੰਦੇ, ਉਹਨਾਂ ਨੂੰ ਮਿੱਠਾ ਖੁਲਾ ਦਿੱਤਾ। ਉਹ ਤਾਂ ਸਾਡੇ ਖਿਲਾਫ਼ ਫੈਸਲਾ ਦੇ ਗਏ ਨੇ, ਉਹਨੀ 'ਤੇ ਸਾਡੀ ਕੋਈ ਬੌੜੀ ਨਹੀਂ ਕੀਤੀ। ਤੋ ਐਸੀ ਗੱਲ ਹੋਈ। ਜਿਸ ਵੇਲੇ ਅਕਬਰ ਨੇ ਕਿਹਾ ਆਪਣੇ ਵਜ਼ੀਰਾਂ ਨੂੰ, ਇਹ ਤਾਂ ਗੱਲ ਬੁਰੀ ਹੈ, ਗੁਰੂ ਨਾਨਕ ਦੀ ਗੱਦੀ ਹੋਵੇ, ਫਕੀਰ ਦੀ ਗੱਦੀ ਹੋਵੇ, ਖੁਦਾ ਪ੍ਰਸਤ ਦੀ ਗੱਦੀ ਹੋਵੇ, ਅਤੇ ਉਹਦੇ ਉੱਤੇ ਬੈਠਣ ਵਾਲਾ ਤੀਜੇ ਥਾਂ ਜਾਨਸ਼ੀਨ ਏਡੀ ਗਲਤੀ ਕਰੇ, ਏਡੀ ਬੁਰਿਆਈ ਕਰੇ, ਏਡੀ ਜ਼ਿਆਦਤੀ ਕਰੇ, ਇਹ ਹੋਣਾ ਅਯੋਗ ਗੱਲ ਹੈ। ਜਿਸ ਵੇਲੇ ਐਸਾ ਕਿਹਾ ਅਤੇ ਇੱਕ ਖਾਸ ਮਸ਼ੀਰ ਨੇ ਕਿਹਾ, ਜਹਾਂ ਪਨਾਹ, ਪੰਜਾਬ ਵਿੱਚ ਆਪਣਾ CID ਦਾ ਮਹਿਕਮਾ ਹੈ, ਉਹ ਸਾਰੀਆਂ ਖਬਰਾਂ ਦਿੰਦੇ ਰਹਿੰਦੇ ਨੇ, ਇੱਕ ਖਬਰ ਵੀ ਐਸੀ ਨਹੀਂ ਆਈ ਕਿ ਅਮਰਦਾਸ ਜੀ ਕੋਈ ਜ਼ਿਆਦਤੀ ਕਰਦੇ ਹੋ, ਬਲਕਿ ਇਹਦੀ ਬਜਾਏ ਇਹ ਵੇਖੋ ਖਬਰਾਂ ਆਈਆਂ ਹੋਈਆਂ। ਇੱਕ ਦਿਨ ਪਹਾੜ ਵਿੱਚੋਂ ਲੱਕੜੀ ਆਈ ਹਜ਼ਾਰਾਂ ਰੁਪਇਆਂ ਦੀ, ਗੁਰੂ ਨੇ ਢੇਰ ਲਵਾ ਕੇ ਬਿਆਸਾਂ 'ਚੋਂ ਪਕੜ ਕੇ ਇੱਥੇ ਢੇਰ ਲਵਾ ਦਿੱਤਾ ਅਤੇ ਸ਼ਹਿਰ ਵਿੱਚ ਮੁਨਾਦੀ ਕਰਾ ਦਿੱਤੀ, ਹਰ ਲੋੜਵੰਦ ਬੰਦਾ ਗੁਰੂ ਘਰੋਂ ਆਪਣਾ ਮਕਾਨ ਬਣਾਉਣ ਲਈ ਲੱਕੜ ਫਰੀ ਲੈ ਜਾਏ, ਮੁਫਤ ਲੈ ਜਾਏ। ਇਹ ਦੇਖੋ ਖਬਰ ਆਈ, ਇੱਥੇ ਖਬਰ ਆਈ ਹੈ ਕਿ ਸਭ ਨੂੰ ਸਾਂਝਾ ਹੀ ਲੰਗਰ ਵਰਤਾਇਆ ਜਾਂਦਾ ਹੈ। ਜੋ ਪ੍ਰਚਾਰ ਕਰਦੇ ਨੇ, ਤਕਰੀਰ ਕਰਦੇ ਨੇ, ਜੋ ਤਬਲੀਗ ਕਰਦੇ ਨੇ, ਉਹ ਮਨੁੱਖਤਾ ਦਾ ਮਜ਼ਹਬ ਹੈ। ਉੱਥੇ ਮੁਸਲਮਾਨ ਵੀ ਜਾਂਦੇ ਨੇ, ਹਿੰਦੂ ਵੀ ਜਾਂਦੇ ਨੇ, ਗ੍ਰਿਸਤੀ ਵੀ ਜਾਂਦੇ ਨੇ, ਤਿਆਗੀ ਵੀ ਜਾਂਦੇ ਨੇ, ਅਮੀਰ ਵੀ ਜਾਂਦੇ ਨੇ, ਕਬੀਰ ਵੀ ਜਾਂਦੇ ਨੇ, ਵਜ਼ੀਰ ਵੀ ਜਾਂਦੇ ਨੇ, ਸਗੀਰ ਵੀ ਜਾਂਦੇ ਨੇ, ਚੋਰ ਵੀ ਜਾਂਦੇ ਨੇ, ਸਾਧ ਵੀ ਜਾਂਦੇ ਨੇ। ਸਭ ਨੂੰ ਆਤਮਕ ਖੁਰਾਕ ਵੀ ਇੱਕੋ ਜਿਹੀ ਅਤੇ ਸਰੀਰ ਖੁਰਾਕ ਵੀ ਇੱਕੋ ਜਿਹੀ। ਉਹਨੇ ਕਿਹਾ, ਜੀ ਸਾਨੂੰ ਕਿਸੇ ਮੁਖਬਰ ਨੇ ਐਸੀ ਖਬਰ ਨਹੀਂ ਦਿੱਤੀ। ਬਾਦਸ਼ਾਹ ਸਮਝ ਗਿਆ ਇਹ ਜ਼ਿਆਦਤੀ ਹੈ। ਬਾਦਸ਼ਾਹ ਉਸੇ ਵੇਲੇ ਆਪਣੇ ਖਾਸ ਇਤਬਾਰੀ ਤੋਂ ਜਦੋਂ ਇਹ ਗੱਲ ਸੁਣੀ ਹੈ, ਇੱਕ ਨੇ ਕੋਲੋਂ ਆ ਕੇ ਕਿਹਾ, ਜਹਾਂ ਪਨਾਹ, ਮੈਂ ਲਾਹੌਰ ਸਾਂ। ਜਦੋਂ ਇਹਨਾਂ ਨੇ ਮੁਕੱਦਮਾ ਦਾਇਰ ਕੀਤਾ ਅਤੇ ਸੂਬਾ ਲਾਹੌਰ ਆਪਣੇ ਪੁੱਤਰ ਤਾਹਰ ਬੇਗ ਨੂੰ ਲੈ ਕੇ ਗਿਆ, ਮੈਨੂੰ ਯਾਦ ਹੈ ਬੌਲੀ 'ਤੇ ਖਲੋ ਕੇ ਉਹਨੇ ਅੱਲਾਹ ਦੇ ਅੱਗੇ ਫਰਿਆਦ ਕੀਤੀ ਕਿ ਫੈਸਲਾ ਨਹੀਂ ਹੋ ਰਿਹਾ, ਦੋਨੋਂ ਗਰੁੱਪ ਤਕੜੇ ਨੇ, ਇੱਕ ਪਾਸੇ ਰੂਹਾਨੀਅਤ ਵਾਲੇ ਨੇ, ਇੱਕ ਪਾਸੇ ਸ਼ੈਤਾਨੀਅਤ ਵਾਲੇ ਨੇ, ਹੇ ਅੱਲਾ ਮੀਆਂ ਤੂੰ ਹੀ ਫੈਸਲਾ ਕਰ, ਤੂੰ ਚਾਹੇ ਤੇ ਜ਼ਰੇ ਜ਼ਰੇ ਨੂੰ ਜ਼ਬਾਨ ਲਾ ਦੇ, ਤੂੰ ਚਾਹੇ ਤੇ ਤੇਰੀ ਬਨਸਪਤੀ ਬੋਲ ਪਵੇ, ਤੂੰ ਚਾਹੇ ਤੇ ਬੋਲਣ ਵਾਲੇ ਨੂੰ ਵੀ ਬੋਲਣਾ ਨਾ ਆਵੇ। ਆਖਣ ਜ਼ੋਰ ਚੁੱਪੇ ਨਾ ਜ਼ੋਰ, ਨਾ ਕੋਈ ਜ਼ੋਰ ਨਾ ਬੋਲ ਸਕਦਾ ਨਾ ਕੋਈ ਚੁੱਪ ਕਰ ਸਕਦਾ। ਆਖਣ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਸ਼ੋਰ ਤੋਂ ਮੁਰਾਦ ਸ਼ੋਰ ਹੀ ਹੈ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਖੈਰ ਅੱਲਾ ਮੀਆਂ ਤੂੰ ਫੈਸਲਾ ਕਰ। ਸੂਬਾ ਲਾਹੌਰ ਨੇ ਬੌਲੀ 'ਤੇ ਖਲੋ ਕੇ ਅਤੇ ਇੱਕ ਚਿੱਤ ਹੋ ਕੇ ਆਖਿਆ ਸੀ, ਜ਼ਮੀਨ ਤੂੰ ਕਿਸ ਦੀ? ਅਤੇ ਜਹਾਂ ਪਨਾਹ ਅਕਬਰ, ਉਹਦੇ ਵਿੱਚੋਂ ਤਰੇ ਦਫ਼ਾ ਆਵਾਜ਼ ਆਈ, ਮੈਂ ਖੁਦਾ ਦੀ ਖੁਦਾ ਦੇ ਪਿਆਰੇ ਦੀ, ਮੈਂ ਖੁਦਾ ਦੀ ਖੁਦਾ ਦੇ ਫਕੀਰ ਦੀ, ਮੈਂ ਖਾਲਿਕ ਦੀ ਅਤੇ ਖਲਕਤ ਦੇ ਪਿਆਰੇ ਦੀ। ਇਸ ਲਈ ਉਹਨੇ ਕਿਹਾ ਫੈਸਲਾ ਗੁਰੂ ਦੇ ਹੱਕ ਵਿੱਚ ਕਰ ਦਿੱਤਾ, ਇਹ ਗਲਤ ਕਹਿੰਦੇ ਨੇ। ਅਕਬਰ ਕੌੜ ਗਿਆ, ਉਹਨੇ ਕਿਹਾ ਧੱਕੇ ਮਾਰ ਕੇ ਇਹਨਾਂ ਨੂੰ ਕੱਢ ਦਿਓ, ਧੱਕੇ ਮਾਰ ਕੇ ਕੱਢੋ। ਇਤਿਹਾਸ ਕਹਿੰਦਾ ਹੈ ਕਿ ਇਹਨਾਂ ਨੂੰ ਧੱਕੇ ਮਾਰੇ, ਉਹਨੇ ਤਾਂ ਥੋੜ੍ਹੇ ਕਹਿ ਹੋਣਗੇ, ਅਤੇ ਜਿਹੜੇ ਅਗਲੇ ਹੁੰਦੇ ਨੇ ਉਹ ਹੇਠਾਂ ਤੋਂ ਹੇਠਾਂ ਜਿਹੜੇ ਹੁੰਦੇ ਨੇ ਉਹ ਕਈ ਗੁਣਾ ਫਿਰ ਵਧਾ ਦਿੰਦੇ ਨੇ ਗੱਲ ਨੂੰ। ਅਤੇ ਇਉਂ ਲਿਖਿਆ ਹੈ ਵੀ ਇਹ ਛਿੱਥਾ ਪੈ ਕੇ ਆਇਆ ਬਰਾਦਰੀ ਵਿੱਚ, ਰਿਸ਼ਤੇਦਾਰਾਂ 'ਚ ਸਿਆਣੇ ਬੰਦੇ ਸੀ, ਉਹਨੇ ਵੀ ਮੂੰਹ ਨਾ ਲਾਇਆ। ਗੁਰੂ ਮਹਾਰਾਜ ਦੇ ਦੋਖੀ ਨੂੰ ਕੋਈ ਮੂੰਹ ਨਾ ਲਾਵੇ। ਇਸ ਤਰ੍ਹਾਂ ਗੋਇੰਦੇ ਦਾ ਪੁੱਤਰ ਮਰਵਾਹਾ, ਪਰ ਜਵਾਨੀ ਅੰਦਰ ਸਭ ਕੁਛ ਹੁੰਦਿਆਂ ਸਭ ਕੁਛ ਤੋਂ ਵਾਂਝਾ ਗੁਰੂ ਦੇ ਦਰੋਂ ਧੱਕਿਆ ਧੱਕਿਆ ਹੋ ਗਿਆ, ਪਰ ਗੁਰੂ ਨੇ ਕਦੀ ਉਹਦੇ ਨਾਲ ਜ਼ਿਆਦਤੀ ਨਹੀਂ ਕੀਤੀ। ਤਾਂ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਵਾਪਸ ਆਉਂਦਾ ਹੈ ਅਤੇ ਗੁਰੂ ਦਰ ਜਦੋਂ ਇਹ ਖਬਰਾਂ ਦਿੱਲੀ ਤੋਂ ਪਹੁੰਚੀਆਂ, ਮਹਾਰਾਜ ਆਪ ਜੀ ਦੇ ਵਿਰੁੱਧ ਐਸੀਆਂ ਗੱਲਾਂ ਹੋਈਆਂ, ਅਕਬਰ ਨੇ ਆਪਣੇ ਮਸ਼ੀਰਾਂ ਨਾਲ ਗੱਲ, ਮਸ਼ੀਰ ਕਹਿੰਦੇ ਨੇ ਸਲਾਹਕਾਰ ਨੂੰ, ਮਸ਼ੀਰਾਂ ਨਾਲ ਗੱਲ ਕੀਤੀ ਅਤੇ ਇਹ ਤਾਂ ਠੀਕ ਹੈ ਤੁਸੀਂ ਜੋ ਦੱਸਿਆ ਮੈਂ ਫੈਸਲਾ ਦੇ ਦਿੱਤਾ, ਪਰ ਮੇਰਾ ਦਿਲ ਕਰਦਾ ਹੈ ਪੰਜਾਬ ਦਾ ਦੌਰਾ ਰੱਖਾਂ ਅਤੇ ਮੈਂ ਆਪ ਵੀ ਵੇਖਾਂ ਵੀ ਸੱਚਮੁੱਚ ਗੁਰੂ ਅਮਰਦਾਸ ਜੀ ਦੀਆਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ, ਉਹਦੇ ਦਰ ਉੱਤੇ ਤਿੰਨ ਦਫ਼ਾ ਆਵਾਜ਼ ਆਈ ਹੈ, ਧਰਤੀ ਨੇ ਕਿਹਾ ਹੈ, ਜ਼ਮੀਨ ਨੇ ਆਖਿਆ, ਮੈਂ ਅੱਲਾ ਦੀ ਅਤੇ ਅੱਲਾ ਦੇ ਪਿਆਰੇ ਦੀ। ਐਸੇ ਬੰਦੇ ਨੂੰ ਤਾਂ ਮੈਂ ਵੇਖਣਾ ਹੈ। ਮੁਗਲ ਬਾਦਸ਼ਾਹਾਂ ਵਿੱਚੋਂ ਅਕਬਰ ਬੜਾ ਕੁਛ ਸੁਲਾਕੁਲ ਸੀ ਅਤੇ ਧਾਰਮਿਕ ਖਿਆਲਾਂ ਦਾ ਸੀ ਅਤੇ ਮਜ਼ਹਬੀ ਰੁਚੀਆਂ ਦਾ ਸੀ। ਫਿਰ ਸਹੀ, ਕਿਸੇ ਦਿਨ ਧਰਮ ਹੋਰ ਹੁੰਦਾ ਹੈ ਅਤੇ ਮਜ਼ਹਬ ਹੋਰ ਹੁੰਦਾ ਹੈ। ਇਹ ਬੜੀ ਲਤੀਫ ਜਿਹੀ ਬਾਤ ਹੈ। ਮਜ਼ਹਬ ਧਰਮ ਨਹੀਂ ਹੁੰਦਾ, ਧਰਮ ਵੱਖਰੀ ਚੀਜ਼ ਹੈ ਅਤੇ ਮਜ਼ਹਬ ਵੱਖਰੀ ਚੀਜ਼ ਹੈ। ਤੋ ਖੈਰ ਮੈਂ ਵੀ ਜਾਵਾਂਗਾ। ਅਕਬਰ ਨੇ ਪੰਜਾਬ ਦਾ ਦੌਰਾ ਰੱਖ ਲਿਆ, ਇਸ ਦੌਰੇ ਅੰਦਰ ਉਹ ਫਿਰਦਾ ਫਿਰਾਂਦਾ ਲਾਹੌਰ ਚਲੇ ਜਾਂਦਾ ਹੈ। ਗੋਇੰਦਵਾਲ ਸਾਹਿਬ ਵੀ ਆਇਆ ਸੀ ਹੁਣ ਫਿਰ ਸਹੀ। ਤੋ ਇਉਂ ਅਕਬਰ ਨੇ ਦੌਰਾ ਰੱਖਿਆ, ਪਰ ਇਹ ਜੋ ਜੂਆਂ ਵਾਲਾ, ਮਲ ਵਾਲਾ, ਨੀਲਾ ਕਾਲਾ ਟਾਕੀਆਂ ਵਾਲਾ ਖਿਦੋਲੜਾ ਪਹਿਨ ਕੇ ਗਏ ਸਨ, ਸਾਰੀ ਵਾਟ ਇਹ ਬੇਮੁੱਖ ਗੁਰੂ ਦੀ ਨਿੰਦਿਆ ਕਰਦੇ ਗਏ, ਉਹਦਾ ਜ਼ਰਾ ਵੀ ਅਸਰ ਨਾ ਹੋਇਆ। ਗੁਰੂ ਮਹਾਰਾਜ ਉਸੇ ਸੁਰਤ ਦੀ ਬੁਲੰਦੀ ਅੰਦਰ ਸਤਸੰਗ ਹੁੰਦਾ ਹੈ, ਨਾਮ ਜਪੀਂਦਾ ਹੈ, ਰਹਿਨਮਾਈਆਂ ਮਿਲਦੀਆਂ ਨੇ ਅਤੇ ਲੰਗਰ ਚੱਲਦੇ ਨੇ। ਗੁਰੂ ਦੀ ਸੋਭਾ ਦਿਨ ਦੂਣੀ ਰਾਤ ਚੌਗਣੀ ਪਸਰ ਰਹੀ ਹੈ। ਤੋ ਸੱਚਮੁੱਚ ਸ਼ਬਦ ਦੀ ਤੁੱਕ ਨੂੰ ਅਸਾਂ ਦੁਹਰਾਈਏ ਅਤੇ ਗੁਰੂ ਸਾਹਿਬ ਤੋਂ ਅਗਵਾਈ ਲਈਏ ਵੀ ਅਸਾਂ ਵੀ ਆਪਣੇ ਮਨ ਅੰਦਰ ਗੁਰੂ ਦਾ ਪ੍ਰਵਾਸਾ ਪਰਮੇਸ਼ੁਰ ਦੀ ਓਟ 'ਤੇ ਟੇਕ ਸਦਾ ਪਕੜ ਰੱਖੀਏ, ਕਿਉਂਕਿ ਤੁੱਕ ਆਉਂਦੀ ਹੈ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜੇ ਚਿੱਤ ਕਰੇ ਤਾਂ ਆਪ ਵੀ ਕਿਰਪਾ ਕਰਕੇ ਉਚਾਰਨ ਕਰੋ,
ਜਿਸ ਦੇ ਹੋਵੇ ਵੱਲ
ਦਰਬਾਰ ਕਦੀ ਭੰਗ ਨਹੀਂ ਹੁੰਦਾ,
ਸਦਾ ਅਪਾਗ ਦੀਵਾਨ ਹੈ ਹੋ ਤਿਸ ਨਮਸਕਾਰ ਜਿਸ
ਸਦਾ ਅਪਾਗ
ਦੀਵਾਨ ਹੈ ਸਦਾ